ओंकार सतनाम कर्ता पुरुष निर्भाव निर्वैर अकाल मूरत अजूनी सैभं गुरप्रसाद। वाहिगुरु जी का खालसा, वाहिगुरु जी की फतेह। जदों गुरु तेग बहादुर जी जोधपुर दे राजे नाल बंगाल वल अपनी मर्जी जां औरंगजेब दे भेजे हुए गए सन, गुरु जी अपने धर्म पत्नी ते माता नानकी जी नूं किरपाल चंद जी समेत पटने छड गए, क्योंकि उस समय माता गुजरी जी गर्भवती सन अते गुरु जी आप राजे दे नाल असाम वल चले गए। संमत 1723 बिक्रमी 1718 पोह शनिवार ते ऐतवार दी दरम्यानी रात डेढ़ पैर बाकी सी कि पटने विखे माता गुजरी जी की कुखों सुपुत्र पैदा होया, जिसका नाम गोविंद रख्या गया। गुरु तेग बहादुर जी खुद आदेश दे गए सन कि जे लड़का पैदा होवे तो उसका नाम गोविंद रख्या जाए। उन्हां दे जन्म संबंधी उन्हां दे सिखां ने कई तरह दीयां करामातां लिखियां होईयां हन, जिवें कि होर धर्मां वाले भी अपने रहबरां पैगंबरां बारे आम लिखते हैं, पर इस विच केवल सरदालुआं ते सिखां दी शरधा भावना ते उत्साह ही लुकिया हुंदा है, सच्चाई कुछ घट ही हुंदी है। इसे करके इत्थे अजिहियां करामातां दा वर्णन करन दी विशेष लोड़ नहीं पासदे। जदों गोबिंद जी कुछ वड्डे होए अते अपने साथियां नाल खेलन कुदन लगे तां उन्हां दी सब तो प्यारी खेड ए सी कि वह मुंडियां नूं आपस विच टोलियां बना के बकायदा जंग कराउंदे सन, तीर कमान ते गुलेले दे निशाने भी लाउंदे सन और इन्हां खेडां दे ओ शकीन सन। गुरु जी दा सपुत्र जाण के लोग उन्हां दा बड़ा ही सन्मान करदे ते लड़के भी खेडां विच उन्हां दा आदर करदे सन। जदों मुंडे फौजां दीआं नकलां उतारदे तां गोबिंद दे हिस्से सेनापति जां बादशाह दा पाठ ही आउंदा। कदी उह अदालतां दी नकल ला के लड़कियां दा इंसाफ करदे, कदी दरबार लाउंदे और उत्थे अपने अध्यात्मक दर्शन दिंदे, फिर बच्चियां दे नाल गुलेले राहीं निशाने दी मशक वह खुद भी करदे ते अपने साथियों नूं भी करवाउंदे। कदे कदे जद औरतां खाली घड़े सिरां ते रख के खूहां जां दरियावां तों पानी भरन जांदियां तां उहनां दे घड़ियां दे निशाने भी फुंडदे ते घड़े तोड़ देंदे। औरतां उहनां दी इस खेड तों तंग आ के उहनां दी दादी माता नानकी जी पास शिकायत करदियां ते दादी मां उहनां नूं डांटदी भी सी। छोटी उम्र तों ही बड़े निरर सन। उन्हां बारे बचपन की एक कहानी प्रसिद्ध है। एक दिन वह मुंडियां नाल खेड रहे सन ते उसे पास्यों पटने दे नवाब की सवारी गुजरी। चोबदार ने मुंडियां नूं वेख के आख्या, ए बच्चो, नवाब साहब की सवारी आ रही है, उन्हां नूं सलाम करो। गोविंद राय ने मुंडियां नूं संबोधन करके आख्या कि नहीं, सलाम नहीं करना, सगों मूँह चढ़ाओ। मुंडिया ने उसी तरह किया ते नस गए। बचपन विच ही बड़े चंचल ते निडर सन, गुलेलबाजी दे बड़े प्रवीण ते शौकीन सन। जदों गुरु तेग बहादुर जी पंजाब परते तां अपने परिवार नूं पटने ही छड आए। पंजाब पहुँच के उन्हां आनंदपुर नामी पिंड वसाया ते फिर पिछों अपने परिवार नूं भी पटने तो बुला लिया। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸਮੇਂ ਦੇ ਸਾਰੇ ਹਾਲਾਤ ਮੌਜੂਦ ਸਨ। ਗੱਦੀ ਨਿਸ਼ੀਨੀ ਵੀ ਹੁਣ ਕਈ ਤਰ੍ਹਾਂ ਦੇ ਝਗੜੇ ਤੇ ਈਰਖਾ ਪੈਦਾ ਕਰ ਚੁੱਕੀ ਸੀ। ਇਸੇ ਵਾਸਤੇ ਉਹਨਾਂ ਆਪਣੇ ਬੱਚੇ ਗੋਬਿੰਦ ਨੂੰ ਧਾਰਮਿਕ ਵਿਦਿਆ ਦੇ ਨਾਲ ਨਾਲ ਹਰ ਤਰ੍ਹਾਂ ਦੀ ਜੰਗੀ ਵਿਦਿਆ, ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿਖਲਾਈ ਵੀ ਦਿੱਤੀ। ਫਾਰਸੀ ਪੜ੍ਹਾਉਣ ਵੱਲ ਵੀ ਖਾਸ ਧਿਆਨ ਦਿੱਤਾ। ਜਿਸ ਤਰ੍ਹਾਂ ਦੀ ਵਿਦਿਆ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੂਰ ਅੰਦੇਸੀ ਨਾਲ ਦਿਵਾਈ, ਉਸ ਦਾ ਸਿੱਟਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਬਹੁਤ ਹੀ ਗੁਣਕਾਰੀ ਸਾਬਤ ਹੋਇਆ। ਜਦੋਂ ਗੋਬਿੰਦ ਰਾਏ ਅਜੇ ਵਿਦਿਆ ਪ੍ਰਾਪਤ ਕਰ ਰਹੇ ਸਨ, ਸੈਰ ਤੇ ਸ਼ਿਕਾਰ ਦੇ ਸ਼ੁਗਲ ਵਿੱਚ ਹੀ ਸਨ ਕਿ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਇੱਕ ਅਦੁੱਤੀ ਕੁਰਬਾਨੀ ਦੀ ਤਿਆਰੀ ਵਿੱਚ ਸਨ, ਜਿਸ ਨੂੰ ਜ਼ਮਾਨਾ ਚਿਰਾਂ ਤੋਂ ਉਡੀਕ ਰਿਹਾ ਸੀ। ਸਮਾਂ ਔਰੰਗਜ਼ੇਬ ਦੇ ਰਾਜ ਦਾ ਸੀ ਅਤੇ ਉਹ ਇਸ ਗੱਲ 'ਤੇ ਤੁਲਿਆ ਪਿਆ ਸੀ ਕਿ ਜਿਸ ਤਰ੍ਹਾਂ ਵੀ ਹੋ ਸਕੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਇੱਕ ਵਰਨ ਕਰ ਦੇਵੇ, ਅਤੇ ਇਸ ਲਈ ਉਹ ਹਰ ਤਰ੍ਹਾਂ ਦਾ ਜ਼ਬਰ ਜ਼ੋਰ ਅਤੇ ਜ਼ੁਲਮ ਵਰਤ ਰਿਹਾ ਸੀ। ਉਸ ਨੇ ਪਿੰਡਾਂ ਦੇ ਪਿੰਡ ਮੁਸਲਮਾਨ ਬਣਾ ਲਏ ਸਨ। ਸੱਚ ਤਾਂ ਇਹ ਹੈ ਕਿ ਉਸ ਸਮੇਂ ਉੱਚ ਜਾਤੀਏ ਅਤੇ ਆਮ ਸਾਰੇ ਹਿੰਦੂ ਹੀ ਮੁਸਲਮਾਨਾਂ ਦੇ ਅਕਹੇ ਅਤੇ ਅਸਹੇ ਜ਼ੁਲਮਾਂ ਤੋਂ ਅੱਕੇ ਥੱਕੇ ਪਏ ਸਨ। ਹਿੰਦੂ ਧਰਮ ਵਿੱਚ ਫੁੱਟ ਅਤੇ ਦੁਰਬਲਤਾ ਇਤਨੀ ਜ਼ਿਆਦਾ ਸੀ ਕਿ ਉਹਨਾਂ ਦੀ ਸੁੱਖ ਸ਼ਾਂਤੀ ਖਤਮ ਹੋ ਚੁੱਕੀ ਸੀ। ਵੱਡੀਆਂ ਕੌਮਾਂ ਉਹਨਾਂ ਨਾਲ ਘਿਰਣਾ ਕਰਦੀਆਂ ਸਨ। ਉਹਨਾਂ ਵਿੱਚ ਕੌਮੀ ਏਕਤਾ ਅਤੇ ਸਾਂਝ ਦਾ ਬਲ ਅਜਿਹਾ ਨਹੀਂ ਸੀ ਕਿ ਉਹ ਸੁੱਖ ਆਰਾਮ ਦਾ ਜੀਵਨ ਜੀ ਸਕਣ ਜਾਂ ਆਪਣੇ ਬਚਾਅ ਦੇ ਉਪਾਅ ਸੋਚ ਸਕਣ। ਇਸਲਾਮ ਵਿੱਚ ਪ੍ਰਵੇਸ਼ ਕਰਨ ਨਾਲ ਉਹ ਜੇਤੂ ਅਤੇ ਹਾਕਮ ਟੋਲੇ ਦੇ ਮੈਂਬਰ ਬਣ ਜਾਂਦੇ ਸਨ। ਹਿੰਦੂ ਧਰਮ ਦੀਆਂ ਸਾਰੀਆਂ ਬੁਰਿਆਈਆਂ ਅਤੇ ਮਿਲ ਰਹੇ ਤਸੀਹਾਂ ਤੋਂ ਖਲਾਸੀ ਹੋ ਜਾਂਦੀ ਸੀ। ਹਿੰਦੂ ਧਰਮ ਦੀਆਂ ਕਮਜ਼ੋਰੀਆਂ ਅਤੇ ਊਚ ਨੀਚ ਦੇ ਵਿਤਕਰੇ ਅਤੇ ਘਿਰਣਾ ਆਦਿ ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਸੀ। ਇਸੇ ਲਈ ਨੀਵੀਆਂ ਜਾਤਾਂ ਨੇ ਹਿੰਦੂ ਧਰਮ ਦੇ ਟਾਕਰੇ ਵਿੱਚ ਇਸਲਾਮ ਨੂੰ ਰਹਿਮਤ ਸਮਝਿਆ ਅਤੇ ਪ੍ਰਸੰਨਤਾ ਨਾਲ ਇਸਲਾਮ ਵਿੱਚ ਪ੍ਰਵੇਸ਼ ਕਰਨ ਲੱਗ ਪਏ। ਇਹਨਾਂ ਪ੍ਰਵਿਰਤੀਆਂ ਕਾਰਨ ਉਹਨਾਂ ਨੂੰ ਜਬਰਨ ਮੁਸਲਮਾਨ ਬਣਾਉਣ ਲਈ ਔਰੰਗਜ਼ੇਬ ਦਾ ਕੋਈ ਖਾਸ ਧਿਆਨ ਨਹੀਂ ਸੀ। ਉਹ ਤਾਂ ਆਪਣੇ ਆਪ ਹੀ ਆਪਣੀ ਗੁਲਾਮੀ ਤੋਂ ਆਜ਼ਾਦੀ ਪਾਉਣ ਖਾਤਰ ਖਿੱਚੀ ਚਲੇ ਆਉਂਦੇ ਸਨ। ਔਰੰਗਜ਼ੇਬ ਤਾਂ ਉੱਚੀਆਂ ਜਾਤਾਂ ਖਾਸ ਕਰਕੇ ਖੱਤਰੀਆਂ ਅਤੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਕਸ਼ਮੀਰ ਵਿੱਚ ਮੁਸਲਮਾਨ ਬਣਾਉਣ ਲਈ ਉਸ ਨੇ ਸਾਰਾ ਢਿੱਲ ਲਾ ਦਿੱਤਾ ਅਤੇ ਸਾਰੀ ਤਾਕਤ ਖਰਚ ਕਰ ਦਿੱਤੀ। ਕਸ਼ਮੀਰ ਵਿੱਚ ਕਈ ਬ੍ਰਾਹਮਣਾਂ ਨੇ ਹਿੰਦੂ ਧਰਮ ਤਿਆਗ ਕੇ ਇਸਲਾਮ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਉਹਨਾਂ 'ਤੇ ਜ਼ੁਲਮ ਢਾਏ ਅਤੇ ਉਹਨਾਂ ਨੂੰ ਦਿੱਲੀ ਦਰਬਾਰ ਵਿੱਚ ਬੁਲਾਇਆ। ਇਸੇ ਸਮੇਂ ਤੱਕ ਸਿੱਖਾਂ ਦੀ ਹਾਲਤ ਕਾਫ਼ੀ ਚੰਗੀ ਅਤੇ ਮਜ਼ਬੂਤ ਬਣ ਚੁੱਕੀ ਸੀ। ਉਹਨਾਂ ਦਾ ਕੁਝ ਦਬਦਬਾ ਵੀ ਬਣ ਚੁੱਕਾ ਸੀ। ਉਹਨਾਂ ਦਾ ਆਪਣਾ ਧਰਮ ਪ੍ਰਚਾਰ ਵੀ ਕਾਇਮ ਸੀ। ਗੁਰੂ ਹਰਗੋਬਿੰਦ ਸਾਹਿਬ ਵਕਤ ਦੀ ਸਰਕਾਰ ਨਾਲ ਟੱਕਰ ਲੈ ਕੇ ਵਿਰੋਧੀ ਫੌਜਾਂ ਨੂੰ ਕਈ ਵਾਰ ਹਾਰ ਵੀ ਦੇ ਚੁੱਕੇ ਸਨ। ਇਸ ਵਾਸਤੇ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਜੀ ਪਾਸ ਆਏ ਅਤੇ ਆਪਣੀ ਸਾਰੀ ਦੁੱਖ ਭਰੀ ਵਿਥਿਆ ਸੁਣਾਈ। ਗੁਰੂ ਜੀ ਉਹਨਾਂ ਦੀ ਇਹ ਦਰਦ ਭਰੀ ਕਹਾਣੀ ਸੁਣ ਕੇ ਦਰਵ ਗਏ ਅਤੇ ਸੋਚਣ ਲੱਗ ਪਏ। ਬੜੀ ਚਿੰਤਾਜਨਕ ਗੱਲ ਸੀ, ਇੱਕ ਪਾਸੇ ਬ੍ਰਾਹਮਣਾਂ ਦੀ ਇਹ ਦਸ਼ਾ ਅਤੇ ਦੂਜੇ ਪਾਸੇ ਔਰੰਗਜ਼ੇਬ ਦੀ ਤਾਕਤ। ਬ੍ਰਾਹਮਣਾਂ ਦੀ ਇਹ ਸਥਿਤੀ ਅਤੇ ਧਰਮ ਦੀ ਰੱਖਿਆ ਕਸ਼ਤਰੀ ਖੂਨ ਦੇ ਜੋਸ਼ ਦੀ ਮੰਗ ਕਰਦੀ ਸੀ ਕਿ ਮਜ਼ਲੂਮਾਂ ਦੀ ਬਾਂਹ ਫੜੀ ਜਾਏ ਅਤੇ ਸਹਾਇਤਾ ਕੀਤੀ ਜਾਵੇ। ਔਰੰਗਜ਼ੇਬ ਦੀ ਤਾਕਤ, ਜਬਰੀ ਜ਼ੁਲਮ ਅਤੇ ਹੈਂਕੜ ਚੇਤਾਵਨੀ ਦਿੰਦੇ ਸਨ ਕਿ ਇਹ ਗੱਲ ਕੋਈ ਆਸਾਨ ਨਹੀਂ ਹੈ। ਇਸੇ ਸੋਚ ਵਿਚਾਰ ਦੇ ਡੂੰਘੇ ਸਾਗਰ ਵਿੱਚ ਗੁਰੂ ਜੀ ਸਨ ਕਿ ਬਾਲ ਗੋਬਿੰਦ ਰਾਏ ਆਪਣੇ ਪਿਤਾ ਦੇ ਕੋਲ ਆਏ ਅਤੇ ਉਹਨਾਂ ਨੂੰ ਪੁੱਛਣ ਲੱਗੇ ਕਿ ਅੱਜ ਤੁਸੀਂ ਇਤਨੇ ਚੁੱਪ ਕਿਉਂ ਹੋ। ਪਿਤਾ ਜੀ ਨੇ ਉੱਤਰ ਦਿੱਤਾ ਕਿ ਹੁਣ ਹਿੰਦੂ ਧਰਮ ਅਤੇ ਦੇਸ਼ ਦੀ ਹਾਲਤ ਅਜਿਹੀ ਹੈ ਕਿ ਕਿਸੇ ਪਵਿੱਤਰ ਆਤਮਾ ਦੇ ਬਲੀਦਾਨ ਦੀ ਲੋੜ ਹੈ। ਗੋਬਿੰਦ ਰਾਏ ਜੀ ਸਹਿਜ ਸੁਭਾਅ ਹੀ ਕਿਹਾ ਕਿ ਆਪ ਜੀ ਨਾਲੋਂ ਹੋਰ ਕਿਹੜੀ ਪਵਿੱਤਰ ਆਤਮਾ ਹੈ ਜੋ ਖੱਤਰੀ ਧਰਮ ਲਈ ਆਪਣਾ ਸਿਰ ਬਲੀਦਾਨ ਕਰੇ। ਗੁਰੂ ਤੇਗ ਬਹਾਦਰ ਜੀ ਨੇ ਉੱਤਰ ਦਿੱਤਾ ਕਿ ਜੇ ਈਸ਼ਵਰ ਦੀ ਇਹੀ ਇੱਛਾ ਹੈ ਤਾਂ ਇਹੀ ਪੂਰੀ ਹੋਵੇਗੀ। ਸਿੱਖਾਂ ਦੀ ਚੜ੍ਹਦੀ ਕਲਾ ਔਰੰਗਜ਼ੇਬ ਦੀਆਂ ਅੱਖਾਂ ਵਿੱਚ ਨਿੱਤ ਕੰਡੇ ਵਾਂਗ ਰੜਕ ਰਹੀ ਸੀ ਅਤੇ ਕਸ਼ਮੀਰੀ ਬ੍ਰਾਹਮਣਾਂ ਨੂੰ ਦਿੱਤੀ ਸਹਾਇਤਾ ਨੇ ਤਾਂ ਉਸ ਨੂੰ ਅੱਗ ਹੀ ਲਾ ਦਿੱਤੀ। ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਤਲਬ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਨੂੰ ਗੱਦੀ ਸੌਂਪ ਦਿੱਤੀ ਅਤੇ ਉਹਨਾਂ ਨੂੰ ਆਖਿਆ ਕਿ ਅਕਾਲ ਪੁਰਖ ਦੀ ਆਗਿਆ ਨਾਲ ਉਹ ਦਿੱਲੀ ਆਪਣਾ ਸੀਸ ਭੇਟ ਕਰਨ ਜਾ ਰਹੇ ਹਨ। ਸਾਡੀ ਦੇਹ ਨੂੰ ਰੁਲਣ ਤੋਂ ਬਚਾਉਣਾ ਅਤੇ ਇਸ ਦਾ ਮ੍ਰਿਤਕ ਸੰਸਕਾਰ ਕਰਨਾ। ਪੀੜਿਤ ਹਿੰਦੂ ਧਰਮ ਦੀ ਰੱਖਿਆ ਹੁਣ ਤੁਹਾਡੇ ਜਿੰਮੇ ਹੈ ਅਤੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਵੀ ਇਸ ਨੂੰ ਨਿਭਾਉਣਾ। ਜੋ ਕੁਝ ਗੁਰੂ ਤੇਗ ਬਹਾਦਰ ਜੀ ਨੇ ਆਦੇਸ਼ ਦਿੱਤਾ ਸੀ ਆਖਰ ਉਹ ਕੁਝ ਹੀ ਹੋ ਕੇ ਰਿਹਾ। ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਅਤੇ ਉਹਨਾਂ ਦਾ ਸੀਸ ਇੱਕ ਰੰਗਰੇਟੇ ਸਿੱਖ ਜਿਸ ਦਾ ਨਾਮ ਭਾਈ ਜੈਤਾ ਜੀ ਸੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਲੈ ਆਇਆ। ਗੁਰੂ ਜੀ ਨੇ ਪਿਤਾ ਜੀ ਦਾ ਸੀਸ ਦੇਖ ਕੇ ਇਉਂ ਆਪਣੇ ਜਜ਼ਬਾਤ ਦੱਸੇ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੀਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਉਹਨਾਂ ਦੇ ਧੜ ਨੂੰ ਇੱਕ ਪ੍ਰੇਮੀ ਭਾਈ ਲੱਖੀ ਸ਼ਾਹ ਗੱਡੀ ਵਿੱਚ ਛੁਪਾ ਕੇ ਆਪਣੇ ਘਰ ਲੈ ਗਿਆ ਅਤੇ ਉੱਥੇ ਇਸ ਖਿਆਲ ਨਾਲ ਕਿ ਕਿਧਰੇ ਬਾਹਰ ਸੰਸਕਾਰ ਨਾਲ ਭੇਦ ਨਾ ਖੁੱਲ ਜਾਏ, ਉਸਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ।